ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਸੇਵੇਂ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ। ਖ਼ਬਰਾਂ ਨੇ ਕਿ ਇੱਕ ਛੋਟੇ ਜਿਹੇ ਘਰ 'ਚ ਉਹਨਾਂ ਨੂੰ ਧੁੰਨ ਕੇ ਰੱਖਿਆ ਜਾ ਰਿਹਾ ਜਾਂ ਉਹਨਾਂ ਨੂੰ ਉੱਥੇ ਰਹਿਣਾ ਪੈ ਰਿਹਾ, ਅਤੇ ਉਹ ਵੀ ਮਹਿੰਗਾ ਕਿਰਾਇਆ ਦੇ ਕੇ। ਕਿਰਾਏ ਦਾ ਘਰ ਲੈਣਾ ਹੋਵੇ ਤਾਂ ਦੇਣਾ ਕੀ ਪੈਂਦਾ? ਪੇ ਸਲਿਪਸ, ਆਪਣੀਆਂ ਤਨਖਾਹਾਂ ਦੇ ਸਬੂਤ। ਜਿੰਨੀ ਆਮਦਨ ਜ਼ਿਆਦਾ ਉਨਾ ਘਰ ਲੈਣਾ ਸੌਖਾ, ਪਰ ਜੋ ਪੜ੍ਹਨ ਆਏ ਉਹ ਕੀ ਕਰਨ? ਉਹਨਾਂ ਕੋਲ ਤਾਂ ਆਮਦਨ ਦਾ ਜ਼ਰੀਆ ਨਹੀਂ ਹੁੰਦਾ ਜਦੋਂ ਨਵੇਂ ਨਵੇਂ ਆਉਂਦੇ ਆ। ਐਸ ਪੀ ਐਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਿਹਾਇਸ਼ ਨੂੰ ਲੈ ਕੇ ਆਉਂਦੀ ਇੱਕ ਪਰੇਸ਼ਾਨੀ ਬਾਰੇ ਖਾਸ ਪੜਤਾਲ ਕੀਤੀ ਆ। ਪਾਇਆ ਇਹ ਗਿਆ ਕਿ ਕਈ ਕੇਸਾਂ 'ਚ ਇੱਕ ਛੋਟੇ ਜਿਹੇ ਘਰ 'ਚ ਅੱਠ ਅੱਠ ਦਸ ਦਸ ਜਣੇ ਰਹਿਣ ਨੂੰ ਮਜਬੂਰ ਹੋਏ ਹੋਏ ਨੇ। ਰੇਮੰਡ ਵੋਂਗ ਇੱਕ ਇਹੋ ਜਿਹੇ ਘਰ 'ਚ ਸਿਡਨੀ 'ਚ ਰਹਿ ਰਿਹਾ। ਆਓ ਉਹ ਤੋਂ ਜਾਣਦੇ ਹਾਂ ਕਿ ਉੱਥੇ ਰਹਿਣ ਦੀਆਂ ਸਹੂਲਤਾਂ ਕਿਹੋ ਜਿਹੀਆਂ ਨੇ ਅਤੇ ਕਿੰਨੇ ਕੁ ਲੋਕ ਉੱਥੇ ਰਹਿੰਦੇ ਨੇ।
This is actually a multi-dwelling apartment. You've got more than actual four individuals living in this tiny space. This is actually one makeshift bedroom. It's actually part of the balcony. This is actually one of the showers here that's shared between seven people.
Raymond ਦਾ ਆਖਣਾ ਹੈ ਕਿ ਉਹ ਤੇ ਹੋਰ ਰਹਿਣ ਵਾਲੇ ਸਾਥੀ ਹਰੇਕ ਹਫ਼ਤੇ ਤਕਰੀਬਨ$200 ਕਿਰਾਇਆ ਦਿੰਦੇ ਨੇ, ਅਤੇ ਉਹਨਾਂ ਨੂੰ ਪ੍ਰਤੀਤ ਹੁੰਦਾ ਕਿ ਉਹ ਕਿਸਮਤ ਵਾਲੇ ਨੇ, ਉਹਨਾਂ ਦੇ ਸਿਰ 'ਤੇ ਛੱਤ ਹੈ, ਨਹੀਂ ਤਾਂ ਉਹ ਕੀ ਕਰਦੇ, ਕਿੱਥੇ ਜਾਂਦੇ।
I'm not complaining about it. It's actually one of the best ones we've seen so far. We've seen countless amount of apartments throughout the city. Basically, all the high-rise apartments, we've seen 90% of them, are very much very cramped.
SBS News ਨੇ ਗਮਟਰੀ ਤੋਂ ਕਿਰਾਏ ਵਾਲੀਆਂ ਘਰਾਂ ਦੀਆਂ ਮਸ਼ਹੂਰੀਆਂ ਲੱਭ-ਲੱਭ ਕੇ ਉੱਥੇ ਜਾ ਕੇ ਪੜਤਾਲ ਕੀਤੀ ਹੈ। ਬਹੁਤੀਆਂ ਥਾਵਾਂ ਭੀੜੀਆਂ, ਨਾ ਕਾਫੀ ਅਤੇ ਜਗ੍ਹਾ ਸਹੂਲਤ ਦੇ ਹਿਸਾਬ ਨਾਲ ਕਾਫੀ ਮਹਿੰਗੀਆਂ ਸੀ। ਅਕਸਰ ਅੰਤਰਰਾਸ਼ਟਰੀ ਵਿਦਿਆਰਥੀ ਟੁੱਟੇ ਹੋਏ ਖਸਤਾ ਹਾਲ ਘਰਾਂ 'ਚ ਰਹਿਣ ਲਈ ਮਜਬੂਰ ਹੁੰਦੇ ਨੇ। ਟੈਨੈਂਟਸ ਯੂਨੀਅਨ ਨਿਊ ਸਾਊਥ ਵੇਲਸ ਵੱਲੋਂ ਲੀਓ ਪੈਟਰਸਨ ਰੌਸ, ਉਹਨਾਂ ਦਾ ਆਖਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇਹ ਹਾਲਤ ਲਈ ਘਰਾਂ ਦੀ ਅਫੋਰਡੇਬਿਲਟੀ ਜ਼ਿੰਮੇਵਾਰ ਹੈ। ਕਹਿਣ ਦਾ ਭਾਵ, ਉਹਨਾਂ ਦਾ ਖੀਸਾ ਉਹਨਾਂ ਨੂੰ ਚੰਗਾ ਖੁੱਲ੍ਹਾ ਡੁੱਲਾ ਕਰ ਲੈਣ ਲਈ ਇਜਾਜ਼ਤ ਨਹੀਂ ਦਿੰਦਾ।
There aren't individual rooms that are affordable to students. And that means that they often accept substandard or different kind of living arrangements in order to be able to afford homes near their uni or near their work.
Australian Bureau of Statistics ਦੇ ਅੰਕੜਿਆਂ ਮੁਤਾਬਕ ਘਰਾਂ 'ਚ ਰਹਿਣ ਵਾਲਿਆਂ ਦੀ ਵੱਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਨਿਊ ਸਾਊਥ ਵੇਲਸ ਵਿੱਚ 2011 ਤੋਂ ਅੰਕੜਿਆਂ ਦੀ ਆਪਾਂ ਜੇ ਗੱਲ ਕਰੀਏ ਤਾਂ 74% ਲੋਕ ਭੀੜ ਭੜੱਕੇ 'ਚ ਰਹਿ ਰਹੇ ਨੇ। ਪ੍ਰਵਾਸੀਆਂ 'ਚ ਗਿਣਤੀ ਪਿਛਲੇ 5 ਸਾਲਾਂ 'ਚ 31% ਤੋਂ ਵੱਧ ਕੇ ਹੁਣ 47% ਹੋ ਗਈ ਹੈ। ਪੈਟਰ ਰੌਸ ਦਾ ਆਖਣਾ ਹੈ ਕਿ ਹੱਲ ਕੱਢਣਾ ਤਾਂ ਦੂਰ ਦੀ ਗੱਲ, ਇਹੋ ਜਿਹੀਆਂ ਗੱਲਾਂ ਦਾ ਪਤਾ ਕਰਨਾ ਹੀ ਆਪਣੇ ਆਪ 'ਚ ਇੱਕ ਔਖਾ ਕੰਮ ਹੋ ਨਿਬੜਦਾ।
This is a very underground phenomenon and it's very hard actually to track. So we may never really know if it's getting better or worse until crisis hit and we something really dramatic happens.
ਤੇ ਉਧਰ ਲਾਇਰਸ ਐਂਡ ਓਨਰਸ ਕਾਰਪੋਰੇਸ਼ਨ ਦੇ ਚੇਅਰਮੈਨ ਸਟੀਫਨ ਗੋਡਰਟ ਦਾ ਆਖਣਾ ਹੈ ਕਿ ਇਹ ਵਰਤਾਰਾ ਗੈਰ ਕਾਨੂੰਨੀ ਹੈ ਅਤੇ ਜਿਹਦੇ ਗੰਭੀਰ ਸਿੱਟੇ ਨਿਕਲ ਸਕਦੇ ਆ।
Eight people living in a one-bedroom apartment is an abuse of common property that is evidenced by it's a commercial use of a residential space impacting upon common property that was not designed for that purpose. The next outcome is that there will be threats to life safety represented by fire controls that are not in place to regulate the volume of people in the area concerned.
ਸਿਡਨੀ ਸ਼ਹਿਰ ਦੀ 2014 ਸਾਲ ਦੀ ਇੱਕ ਅੱਗ ਦੁਰਘਟਨਾ 'ਚ ਪਾਇਆ ਗਿਆ ਸੀ ਕਿ ਇੱਕੋ ਘਰ 'ਚ ਘੱਟੋ ਘੱਟ 12 ਲੋਕ ਰਹਿ ਰਹੇ ਸੀ ਅਤੇ ਉਹਨਾਂ ਦੀ ਜਾਨ ਬੜੀ ਮੁਸ਼ਕਲ ਨਾਲ ਬਚੀ ਸੀ। ਅਤੇ ਉੱਧਰ ਰੇਮੰਡ ਵੋਂਗ ਦਾ ਆਖਣਾ ਹੈ ਕਿ ਭੀੜ ਭੜੱਕਾ ਖਾਏ ਖਸਮਾਂ ਨੂੰ ਜੇਬ ਦੀ ਗੁੰਜਾਇਸ਼ ਦੇਖਣੀ ਅਤੇ ਸਿਰ 'ਤੇ ਛੱਤ। ਸੋ ਦੋਸਤੋ, ਸੌ ਹੱਥ ਰੱਸਾ ਸਿਰੇ 'ਤੇ ਗੰਢ, ਮਾਮਲਾ ਇਹ ਹੈ ਕਿ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਉਂਦੀ ਇਸ ਦਿੱਕਤ ਬਾਰੇ ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਐਸ ਪੀ ਐਸ ਪੰਜਾਬੀ ਦੇ ਫੇਸਬੁੱਕ ਪੇਜ 'ਤੇ ਲਿਖ ਕੇ ਭੇਜ ਸਕਦੇ ਹੋ ਜਾਂ ਪ੍ਰੋਗਰਾਮ ਚੱਲਦੇ ਦੌਰਾਨ 04 42 99 62 63 'ਤੇ ਆਖਰੀ ਸੰਦੇਸ਼ ਭੇਜਿਆ ਜਾ ਸਕਦਾ। ਐਸ ਪੀ ਐਸ ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।
SBS, 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 SB